ਹਰ ਜਾਂਦਾ, ਬਿਲਕੁਲ ਸੀਤਲ ਹੋ ਜਾਂਦਾ ਹੈ।
ਆਗੈ ਚਲੇ ਸਰਦਾਰ ਪਹਾੜ ਬਲੋਕਤਾ ਤਾਹੀ ਕੋ ਬਾਣੀ ਅਲਾਈ।
ਸੋ ਅੱਗੇ ਚਲਦੇ ਸਿਰ ਧਾਰ ਪਹਾੜ ਹੈ ਇੱਕ, ਉਹਨੂੰ ਦੇਖ ਕੇ ਬਚਨ ਕਿਹਾ ਸਿਰ ਧਾਰ ਕਿਸੇ ਪਹਾੜ ਦੀ ਚੋਟੀ ਦਾ ਨਾਮ ਹੈ, ਜਾਂ ਸੁਰਦਾਰ ਚੀੜ ਜਿਹਨੂੰ ਦਿਓਦਾਰ ਕਹਿੰਦੇ ਨੇ, ਸੁਰਦਾਰ ਪਰਬਤ ਦਿਓਦਾਰਾਂ ਵਾਲਾ ਪਹਾੜ। ਸੋ ਕਿਸੇ ਪਹਾੜ ਦਾ ਨਾਮ ਜਾਪਦਾ ਹੈ, ਜਿਵੇਂ ਇੱਥੇ ਵਾਕ ਦਾ ਦਰਖਤ ਹੈ ਲੰਬਾ ਲੰਬਾ ਜਿਹਾ, ਇਹੀ ਚੀਜ਼ ਉੱਧਰ ਹਿਮਾਲਿਆ 'ਤੇ ਹੁੰਦੀ ਹੈ। ਭਾਵ ਹੈ ਕਿ ਜਿੱਥੋਂ ਤਾਈਂ ਕਿ ਬ੍ਰਿਛ 'ਤੇ ਕੁਝ ਵਸੋਂ ਹੈ, ਇਸ ਤੋਂ ਅੱਗੇ ਫਿਰ ਜਿਉਂ ਜਿਉਂ ਜਾਓ ਬ੍ਰਿਛ ਨਹੀਂ ਆਉਂਦਾ, ਕੋਈ ਵਸੋਂ ਨਹੀਂ ਹੈ। ਗੋਰਖ ਤਦੋਂ ਇੱਥੇ ਆ ਕੇ ਅੱਗੇ ਜਾਣ ਰੋਕਦਾ ਹੈ, ਅੱਗੇ ਫਿਰ ਰਾਹ ਪਗਡੰਡੀ ਵੀ ਨਹੀਂ ਮਿਲਦੀ। ਇਸੇ ਅਧਿਆਅ ਦੇ ਅੰਕ 10 ਵਿੱਚ ਅੱਗੇ ਜਾ ਕੇ ਫਿਰ ਸੋ ਇਸ ਢੰਗ ਦੇ ਨਾਲ ਜੋ ਦੱਸਿਆ ਕਿ ਗੋਰਖ ਸੁਮੇਰ 'ਤੇ ਗਿਆ, ਜਿੱਥੋਂ ਸਪਸ਼ਟ ਹੈ ਕਿ ਸਿੱਧਾਂ ਦਾ ਟਿਕਾਣਾ ਉਰੇ ਕਿਤੇ ਥੋੜੇ ਜਿਹੇ ਘੱਟ ਠੰਡੇ ਇਲਾਕੇ ਵਿੱਚ ਸੀ।
ਸਵਈਆ ਗੈਲ ਨਹੀਂ ਇਹ ਸੈਲ ਕੇ ਉੱਪਰ ਸੀਸ ਅਦੋ ਪਦ ਉਰਦ ਹੋ।
ਸੋ ਇਸ ਤਰ੍ਹਾਂ ਕਹਿੰਦੇ ਹਨ, ਗੈਲ ਹੁੰਦਾ ਰਸਤਾ ਨਹੀਂ ਹੈ ਇਸ ਪਹਾੜ 'ਤੇ ਉੱਪਰ, ਸੀਸ ਅਦੋ ਪਦ ਉਰਦ ਹੋ, ਸਿਰ ਹੇਠ ਅਤੇ ਪੈਰ ਉੱਪਰ ਨੂੰ ਹੋ ਜਾਂਦੇ ਹਨ। ਇੱਥੇ ਬਹੁਤ ਮਾੜੀ ਹਾਲਤ ਹੁੰਦੀ ਇਨਸਾਨ ਦੀ ਜਾ ਕੇ।
ਕੋ ਨਹਿ ਆਏ ਮਹਾਂ ਬਿਖਰੋ ਮਗਾ ਆਬਦ ਸੋਹੀ ਖੇਚਰ ਜੋ।
ਸੋ ਇਸ ਤਰ੍ਹਾਂ ਖੇਚਰ ਹੁੰਦੇ ਨੇ ਖੇ ਅਤੇ ਚਰ। ਖੇ ਹੁੰਦਾ ਆਕਾਸ਼ ਵਿੱਚ, ਚਰ ਉੱਡਣ ਵਾਲੇ। ਆਕਾਸ਼ ਵਿੱਚ ਉੱਡਣ ਵਾਲੇ ਜੋ ਖੇਚਰੀ ਭਾਵ ਪੰਛੀ ਜਾਂ ਪੰਛੀ ਤਾਂ ਮਰ ਜਾਂਦੇ ਨੇ ਇੱਥੇ, ਇਹ ਉੱਡ ਕੇ ਆਉਂਦੇ ਸੀ ਸਿੱਧ। ਜਿਹੜਾ ਆਵੇ ਉਹਨੂੰ ਖੇਚਰ ਤਕਲੀਫ ਵੀ ਬਹੁਤ ਹੁੰਦੀ ਹੈ, ਪਰ ਉੱਡ ਕੇ ਹੀ ਸਿੱਧ ਆਉਂਦੇ ਸੀ ਸ਼ਕਤੀ ਨਾਲ। ਸਿੱਧ ਹੁਣ ਵੀ ਪਹਾੜਾਂ 'ਚ ਰਹਿੰਦੇ ਨੇ, ਇਹ ਉੱਡ ਕੇ ਆ ਜਾਂਦੇ ਨੇ। ਕਈ ਵਾਰੀ ਉੱਡ ਜਾਂਦੇ ਨੇ ਸਿੱਧ ਇੱਕ ਪਹਾੜ ਤੋਂ ਦੂਜੇ ਪਹਾੜ 'ਤੇ। ਸੋ ਆਪਣਾ ਸਿੰਘ ਸੀ ਅਭਿਆਸੀ, ਜਦ ਗਿਆ ਸੀ ਹੇਮਕੁੰਡ ਸਾਹਿਬ ਪਹਾੜੀਆਂ 'ਤੇ, ਉਹ ਦੱਸਿਆ ਕਿ ਅਸੀਂ ਹੁਣ ਅੰਮ੍ਰਿਤਸਰ ਸਾਹਿਬ ਠਹਿਰੇ ਹੋਏ ਹਾਂ, ਤਾਂ ਸਿੱਧ ਕਹਿਣ ਲੱਗੇ, ਮਿਲੇ ਸਿੱਧ ਵੀ ਕਿੱਥੇ ਹੁਣ ਤੁਸੀਂ ਨਿਵਾਸ ਕਰਦੇ ਹੋ। ਕਹਿੰਦੇ ਅੰਮ੍ਰਿਤਸਰ ਸਾਹਿਬ ਹੈ। ਕਹਿੰਦੇ ਉਹ ਕੋਈ ਪੁਰਾਣਾ ਨਾਂ ਲਓ, ਅਸੀਂ ਅੰਮ੍ਰਿਤਸਰ ਸਾਹਿਬ ਤੋਂ ਵਾਕ ਬੰਦੀਆਂ। ਕਹਿੰਦੇ ਸੋ ਜਿੱਥੇ ਤੁੰਗ ਪਿੰਡ ਹੈ, ਕਹਿੰਦੇ ਇੱਕ ਚੱਕ ਰਾਮਦਾਸ ਗੁਰੂ ਦਾ ਮਹਾਰਾਜ ਨੇ ਬਣਾਇਆ ਸੀ, ਗੁਰੂ ਰਾਮਦਾਸ ਨੇ, ਉਹ ਜਾਣਦੇ। ਕਹਿੰਦੇ ਹਾਂ ਉਸੇ ਦਾ ਹੀ ਆ ਨਾਂ ਅੰਮ੍ਰਿਤਸਰ ਸਾਹਿਬ। ਫਿਰ ਉਹ ਸਿੰਘ ਨੂੰ ਕਹਿੰਦੇ ਤੂੰ ਚੱਲੋ, ਅਸੀਂ ਉੱਥੇ ਆ ਜਾਵਾਂਗੇ ਆਪੇ, ਜਦੋਂ ਤੁਸੀਂ ਪਹੁੰਚ ਗਏ ਅਸੀਂ ਪਹੁੰਚਾਂਗੇ। ਉਹ ਸਾਨੂੰ ਤਾਂ ਨਹੀਂ ਮਿਲੇ ਹੈ। ਸੋ ਭਾਈ ਦਲਬੀਰ ਸਿੰਘ ਹੁਣੀ ਹੋਏ ਨੇ ਅਭਿਆਸੀ ਤਕੜੇ ਜਥੇ ਦੇ ਵਿੱਚ, ਉਹ ਸਿੱਧ ਫਿਰ ਪਹਾੜਾਂ 'ਚੋਂ ਉੱਡ ਕੇ ਇੱਥੇ ਆਇਆ ਸੀ ਦਰਬਾਰ ਸਾਹਿਬ ਗੁਪਤ ਰੂਪ ਦੇ ਵਿੱਚ। ਫਿਰ ਉਹ ਕਾਫ਼ੀ ਸਮਾਂ ਆਪਸ ਵਿੱਚ ਵਿਚਾਰ ਵਟਾਂਦਰਾ ਹੁੰਦਾ ਰਿਹਾ ਉਹਨਾਂ ਦਾ। ਇਸ ਤਰ੍ਹਾਂ ਸਿੱਧ ਲੋਕ ਹਲੇ ਵੀ ਨੇ, ਉੱਡ ਕੇ ਆ ਸਕਦੇ ਨੇ, ਸ਼ਕਤੀ ਹੁੰਦੀ ਇਹਨਾਂ ਦੇ ਅੰਦਰ। ਪਰ ਹੁਣ ਦੀ ਦੁਨੀਆਂ ਵਿੱਚ ਤਾਂ ਇਹ ਚੀਜ਼ਾਂ ਹੈ ਨਹੀਂ, ਨਾ ਤਾਂ ਹੁਣ ਲੋਕਾਂ ਨੂੰ ਪਤਾ, ਨਾ ਸਿੱਧ ਮਿਲਦੇ ਹੀ ਨੇ। ਸਿੱਧ ਵੀ ਦੂਰੋਂ ਬੰਦੇ ਨੂੰ ਦੇਖ ਲੈਂਦੇ ਨੇ, ਜੇ ਤਾਂ ਕੋਈ ਚੰਗਾ ਤਕੜਾ ਨਾਮ ਰੱਸੀਆ ਹੋਵੇ ਫਿਰ ਤਾਂ ਉਹ ਮਿਲ ਲੈਂਦੇ ਨੇ। ਜੇ ਉਹ ਆਪਾਂ ਨੂੰ ਸਾਹਮਣੇ ਜਾਂਦੇ ਦੇਖ ਵੀ ਜਾਣ, ਉਹ ਪਛਾਣ ਲੈਂਦੇ ਨੇ, ਬੰਦਾ ਅਭਿਆਸੀ ਨਹੀਂ, ਭਗਤ ਨਹੀਂ ਕਰਦਾ, ਉਹ ਸਰੀਰ ਅਲੋਪ ਕਰ ਲੈਂਦੇ ਆਪਣਾ, ਮਿਲਦੇ ਹੀ ਨਹੀਂ ਕਿਸੇ ਨੂੰ। ਅਤੇ ਜੇ ਉਹ ਦੇਖ ਲੈਣ ਬੰਦਾ ਭਗਤੀ ਵਾਲਾ ਹੈ, ਫਿਰ ਉਹ ਆਪ ਹੀ ਮਿਲ ਲੈਂਦੇ ਨੇ ਆ ਕੇ। ਇਹ ਕਈ ਸਿੰਘਾਂ ਨਾਲ ਇਸ ਤਰ੍ਹਾਂ ਹੁੰਦੀ ਰਹੀ। ਜਿਵੇਂ ਸੁਰ ਸਿੰਘ ਤੋਂ ਇੱਕ ਵਾਰ ਸਿੰਘ ਗਏ ਸੀ, ਪਹਿਲਾਂ ਵੀ ਸੁਣਾਇਆ ਹੋਇਆ ਸੀੜੀਆਂ ਵਿੱਚ, ਉਹ ਵੀ ਸ੍ਰੀ ਹੇਮਕੁੰਡ ਸਾਹਿਬ ਚਲੇ ਗਏ ਸੀ। ਉੱਪਰ ਜਿੱਥੇ ਗੁਫਾ ਹੈ ਉੱਥੇ ਜਾਣ ਦਾ ਯਤਨ ਸਿੰਘਾਂ ਨੇ ਕੀਤਾ, ਕਿਸੇ ਤਰੀਕੇ ਨਾਲ ਉੱਥੇ ਤੱਕ ਪਹੁੰਚ ਗਏ, ਪਰ ਗੁਫਾ ਤੱਕ ਨਾ ਜਾ ਸਕੇ, ਰਸਤਾ ਭਟਕ ਗਏ। ਜਦੋਂ ਅੱਗੇ ਗਏ ਤਾਂ ਪਹਾੜ ਦੀ ਇੱਕ ਗੁਫਾ ਵਿੱਚ ਹੁਣ ਹਨੇਰਾ ਹੋ ਗਿਆ। ਜਦੋਂ ਦੇਖਿਆ ਕੋਈ ਮਾੜੀ ਜਿਹੀ ਅੱਗ ਜੀ ਬਲਦੀ, ਕੋਈ ਬੈਠਾ ਸਾਧੂ। ਜਦੋਂ ਸਾਧੂ ਨੇ ਅੱਖਾਂ ਖੋਲੀਆਂ, ਕਹਿਣ ਲੱਗਿਆ ਤੁਸੀਂ ਬਈ ਕੌਣ? ਕਹਿੰਦੇ ਅਸੀਂ ਸਿੰਘ। ਉਹ ਕਹਿੰਦਾ ਉਸ ਵਕਤ ਉਹਨੇ ਕਿਹਾ ਕਿ ਮੈਂ 10ਵੇਂ ਪਾਤਸ਼ਾਹ ਵਾਲੇ ਲੁਟੇਰਿਆਂ ਦੇ ਵਿੱਚ ਰਿਹਾ ਹੋਇਆ, ਮੈਂ ਦਰਸ਼ਨ ਕੀਤੇ ਹੋਏ ਦੇ, ਤੁਹਾਡੇ ਤਾਂ ਚਿਹਰੇ ਛੋਟੇ ਛੋਟੇ ਆ। ਉਹ ਪੁਰਾਣੇ ਸਿੰਘਾਂ ਦੇ ਚਿਹਰੇ ਤਾਂ ਬੜੇ ਵੱਡੇ ਵੱਡੇ ਹੁੰਦੇ ਸੀ, ਚਿਹਰੇ ਲਾਲ ਲਾਲ, ਡਰ ਲੱਗਦਾ ਸੀ ਉਹਨੂੰ ਤੋਂ ਤਾਂ। ਸੋ ਕਹਿਣ ਲੱਗੇ ਭਾਈ ਗੱਲ ਇਹ ਆ, ਇੱਥੇ ਸ਼ੇਰ ਆਉਂਦਾ ਰਾਤ ਨੂੰ, ਜੇ ਮਨੁੱਖ ਆਵੇ ਉਹਨੂੰ ਖਾ ਜਾਂਦਾ ਸਾਡੇ ਨਾਲ, ਸਾਨੂੰ ਤੁਹਾਨੂੰ ਕੀ ਕਹਿਣਾ? ਤਾਂ ਤੁਸੀਂ ਇੱਦਾਂ ਕਰੋ, ਤੁਸੀਂ ਵਾਪਸ ਮੁੜ ਜਾਓ। ਕਹਿੰਦੇ ਜੀ ਹਨੇਰਾ ਹੋ ਗਿਆ, ਹੁਣ ਕਿੱਥੇ ਜਾਈਏ ਅਸੀਂ? ਕਹਿੰਦੇ ਪਿੰਡ ਕਿਹੜਾ ਤੁਹਾਡਾ? ਕਹਿੰਦੇ ਸੁਰ ਸਿੰਘ ਪਿੰਡ ਆ ਸਾਡਾ। ਕਹਿੰਦੇ ਤੁਸੀਂ ਐਂ ਕਰੋ, ਮੈਂ ਸੁਰ ਸਿੰਘ ਦੇਖਿਆ ਤਾਂ ਨਹੀਂ ਕਿਹੜਾ, ਤੁਸੀਂ ਇੱਦਾਂ ਕਰੋ ਆਪਣੇ ਪਿੰਡ ਦਾ ਧਿਆਨ ਕਰੋ ਅੱਖਾਂ ਬੰਦ ਕਰਕੇ। ਜਦ ਧਿਆਨ ਕੀਤਾ ਕਹਿੰਦਾ ਲਓ ਬਈ ਪਹੁੰਚ ਗਏ। ਉਹ ਜਦ ਕਹਿੰਦੇ ਅੱਖਾਂ ਖੁੱਲੀਆਂ, ਤਾਂਗਿਆਂ ਦੀ ਆਵਾਜ਼ ਆਈ ਸਾਨੂੰ ਟੱਲੀਆਂ ਖੜਕਣ ਦੀ, ਸੁਰ ਸਿੰਘ ਦੇ ਅੱਡੇ 'ਤੇ ਬੈਠੇ ਦੋਵੇਂ ਜਾਣੇ, ਉੱਥੋਂ ਚੁੱਕ ਕੇ ਉੱਥੇ ਪਹੁੰਚਾ ਦਿਓ ਉਹਨੇ। ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ। ਮਹਾਤਮਾ ਇਹ ਚੀਜ਼ਾਂ ਗੁਪਤ ਰੱਖ ਜਾਂਦੇ ਨੇ। ਲੋਕ ਕਹਿੰਦੇ ਸਾਨੂੰ ਕਿਸੇ ਨੇ ਕਦੇ ਕੋਈ ਦੱਸਿਆ ਹੀ ਨਹੀਂ ਹੈਗਾ। ਦੱਸਣ ਨੂੰ ਕਈਆਂ ਚੀਜ਼ਾਂ ਤਾਂ ਆਮ ਹੀ ਹੁੰਦੀਆਂ ਰਹਿੰਦੇ ਸਿੰਘਾਂ ਨਾਲ, ਪਰ ਦੱਸਣ ਵੀ ਕਿਹਨੂੰ, ਕਿਉਂਕਿ ਅੱਗੇ ਕੋਈ ਅਧਿਕਾਰ ਹੀ ਨਹੀਂ ਹੈ। ਲੋਕ ਤਾਂ ਮਖੌਲ ਕਰਨ ਵਾਲੇ ਆ, ਜਾਂ ਪੁੱਠਾ ਸਿੱਧਾ ਸੋਚਣ ਵਾਲੇ ਆ, ਜਾਂ ਕੋਈ ਨਿੰਦਾ ਕਰਨ ਵਾਲੇ ਨੇ। ਜਾਣ ਵਾਲੇ ਤਾਂ ਬਹੁਤ ਕਿਤੇ ਜਾ ਆਉਂਦੇ ਨੇ, ਰਾਤੇ ਰਾਤ ਅਮਰੀਕਾ ਆ ਕੇ ਮੁੜ ਕੇ ਵਾਪਸ ਮੁੜ ਜਾਂਦੇ ਨੇ ਜੇ ਉਹਨਾਂ ਨੇ ਆਉਣਾ ਹੋਵੇ ਤਾਂ। ਉਹ ਤਾਂ ਛਿੰਚ ਕਿਤੇ ਛਿੰਚ ਕਿਤੇ, ਨਾਮ ਦੇ ਆਧਾਰ 'ਤੇ ਹਰ ਕੁਛ ਹੋ ਸਕਦਾ। ਉਹ ਤਾਂ ਸੱਚਖੰਡ ਤੱਕ ਜਾ ਆਉਂਦੇ ਨੇ, ਇਹ ਤਾਂ ਬਹੁਤ ਨੇੜੇ ਆ, ਦੂਜੀਆਂ ਧਰਤੀਆਂ 'ਤੇ ਜਾ ਆਉਂਦੇ। ਤੁਸੀਂ ਜਾਣਾ, ਤੁਸੀਂ ਅਭਿਆਸ ਕਰੋ, ਤੁਸੀਂ ਜਾ ਆਓ। ਇਹ ਸ਼ਕਤੀ ਹੈ ਨਾਮ ਦੀ, ਨਾਮ ਦੀ ਤਾਕਤ ਨਾਲ ਤੁਸੀਂ ਕਿਤੇ ਵੀ ਜਾ ਸਕਦੇ ਹੋ। ਅਭਿਆਸ ਕਰਕੇ ਸੰਕਲਪ ਹੀ ਕਰਨਾ ਕਿ ਮੈਂ ਉੱਥੇ ਜਾਣਾ। ਸੰਕਲਪ ਆ ਕੀਤਾ ਨਹੀਂ, ਭਾਈ ਮਰਦਾਨੇ ਨੂੰ ਕਹਿੰਦੇ ਸੰਕਲਪ ਕਰਤਾ ਕਰਤਾਰਪੁਰ ਸਾਹਿਬ, ਸੋ ਸੁਲਤਾਨਪੁਰ ਸਾਹਿਬ ਚੱਲੀਏ। ਜਾਣੇ ਅੱਖਾਂ ਬੰਦ ਕੀਤੀਆਂ, ਚੱਲ ਬੇਬੇ ਦੇ ਘਰ ਸਾਹਮਣੇ ਖੜ੍ਹੇ ਹੈ, ਚੱਲ ਸੰਕਲਪ ਕਰ ਵੀ ਮੱਕੇ ਦਾ, ਚੱਲ ਉੱਥੇ ਪਹੁੰਚ ਗਏ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਰਦੇ ਨੇ, ਪਰ ਇਹ ਸ਼ਕਤੀਆਂ ਹੈ ਆਪਣੇ ਸਰੀਰ ਦੇ ਵਿੱਚ ਹੀ ਆ, ਪਰ ਇਹਨਾਂ ਨੂੰ ਆਪਾਂ ਪ੍ਰਗਟ ਨਹੀਂ ਕਰ ਸਕਦੇ। ਇਹਨਾਂ ਨੇ ਮਿਹਨਤ ਬੜੀ ਆ, ਅਭਿਆਸ ਬੜਾ ਹੈ, ਧਿਆਨ ਲਾ ਲਾ ਕੇ ਅੱਠ ਅੱਠ ਘੰਟੇ, ਵੀਹ ਵੀਹ ਘੰਟੇ ਬੈਠੇ ਰਹੋ, ਫਿਰ ਜਾ ਕੇ ਚੀਜ਼ ਸਰੀਰ 'ਚੋਂ ਪ੍ਰਗਟ ਹੁੰਦੀ ਹੈ। ਪ੍ਰਗਟ ਹੋਣ ਦੇ ਨਾਲ ਫਿਰ ਸਾਰੀ ਸ਼ਕਤੀ ਆਉਂਦੀ ਵੀ ਹੈ। ਇਸ ਤਰ੍ਹਾਂ ਇਹ ਹੁਣ ਸਿੱਧਾਂ ਨੇ ਇਸ ਤਰ੍ਹਾਂ ਦੀ ਸ਼ਕਤੀ ਵਰਤੀ ਕਿ ਜਿਹੜੇ ਬਰਫ਼ ਵਾਲੇ ਪਹਾੜ ਨੇ ਉਹਨਾਂ ਨੂੰ ਉੱਡ ਕੇ ਪਾਰ ਕਰਦੇ ਨੇ, ਕਿ ਦੂਜੇ ਪਾਸੇ ਪਹੁੰਚ ਜਾਂਦੇ ਹਨ।
ਸੇਵਕ ਸਾਮ ਸਦਾ ਸੁਖ ਧਾਮ ਪਨੈ ਬੋ ਰਾਮ ਸੁਨੈ ਹਮ ਦੋ।
ਸੋ ਇਸ ਤਰੀਕੇ ਨਾਲ ਸੋ ਬਖਸ਼ਿਸ਼ ਕਰਦੇ ਹਨ ਇੱਥੇ। ਸੋ ਕਹਿੰਦੇ ਹਨ ਕਿ ਜਿਹੜਾ ਹੈ ਨਾ ਸੇਵਕ ਸ਼ਾਮ ਸਦਾ ਸੁਖ ਧਾਮ, ਜਿਹੜੇ ਸੁੱਖਾਂ ਦੇ ਧਾਮ ਨੇ ਉਹਨਾਂ ਦੀ ਸ਼ਾਮ ਸ਼ਰਨ ਵਿੱਚ ਹੀ ਸੇਵਕ ਸਦਾ ਪਏ ਰਹਿੰਦੇ ਹਨ।
ਗੋਰਖ ਆਏ ਗਏ ਉਹ ਟਿਕਤਾਸਨ ਵਾਕ ਉਚਾਰਤ ਹੋ ਤੁਮ ਕੋ।
ਉਸ ਵਕਤ ਕਹਿੰਦੇ ਅਭਿਰਾਮ ਸੁਨੈ ਹਮ ਦੋ। ਸੋ ਅਸੀਂ ਸੁੰਦਰ ਭਾਵ ਭਾਈ ਬਾਲਾ ਤੇ ਮਰਦਾਨਾ ਇਹ ਬਚਨ ਹਲੇ ਸੁਣ ਹੀ ਰਹੇ ਸੀ। ਗੋਰਖ ਉੱਥੇ ਉੱਡ ਕੇ ਹੀ ਪਹੁੰਚ ਗਿਆ ਸ਼ਕਤੀ ਦੇ ਨਾਲ, ਆ ਕਰਕੇ ਕਹਿਣ ਲੱਗਿਆ ਹੋ ਤੁਮ ਕਹੋ, ਤੁਸੀਂ ਕੌਣ ਹੋ ਬਈ ਇੱਥੇ ਜਿਹੜੇ ਆਏ ਹੋ? ਕਿਉਂਕਿ ਸਿੱਧ ਉੱਥੇ ਅੱਗੇ ਕਿਸੇ ਨੂੰ ਆਪਣੇ ਥਾਂ 'ਤੇ ਜਾਣ ਨਹੀਂ ਸੀ ਦਿੰਦੇ, ਰੋਕ ਲੈਂਦੇ ਸੀ। ਭਾਵੇਂ ਵੀ ਬਹੁਤ ਸਾਰੀਆਂ ਚੀਜ਼ਾਂ ਸੁਣਾਉਣੀਆਂ ਨਹੀਂ ਚਾਹੀਦੀਆਂ, ਅਤਕਥਨੀ ਜੀ ਹੋ ਜਾਂਦੀ ਹੈ, ਲੋੜ ਵੀ ਨਹੀਂ ਹੁੰਦੀ, ਪਰ ਫਿਰ ਵੀ ਐਸਾ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕਿ ਆਪਣੇ ਪੰਥ ਵਿੱਚ ਸਾਰੇ ਉਦਾਂ ਦੇ ਹੀ ਬੈਠੇ ਆ ਰੋਟੀਆਂ ਖਾਣਾ ਹੀ। ਬਥੇਰੇ ਬੈਠੇ ਰੱਬ ਦੇ ਪਿਆਰੇ ਬੰਦਗੀ ਵਾਲੇ ਵੀ ਬੈਠੇ ਨੇ, ਬਹੁਤ ਉੱਚੀਆਂ ਹਸਤੀਆਂ ਬੈਠੀਆਂ ਨੇ। ਇਹ ਤਾਂ ਦੱਸੀਦਾ ਤਾਂ ਵੀ ਮਾੜਾ ਮੋਟਾ, ਇਹ ਨਾ ਕਿ ਉਹ ਵੀ ਹੈ ਹੀ ਕੱਖ ਨਹੀਂ, ਉਹੀ ਦਿਲ ਜਿਹਾ ਸਿੱਟ ਕੇ ਤੁਰੇ ਫਿਰੋ। ਸਭ ਕੁਛ ਹੈਗਾ, ਪਰ ਸਾਰਾ ਕੁਝ ਮਿਹਨਤ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਕਵਿਤਾ ਕੌਣ ਤੁਮ ਨਾਮ ਦੇਸ਼ ਸ਼ੋਰ ਆਇਓ, ਕੌਣ ਨਾਮ ਕੌਣ ਤੇਰੀ ਜਾਤ ਕੀਓ, ਕਿਤ ਕੋ ਪਿਆਨ ਹੈ।
ਕਵਿਤੋ ਜਾਰਨ ਕਰਦੇ ਨੇ, ਕੌਣ ਨਾਮ ਤੁਹਾਡਾ, ਨਾਮ ਕੀ ਹੈ, ਦੇਸ਼ ਸ਼ੋਰ ਆਇਓ ਕੌਣ ਨਾਮ, ਕਿਹੜਾ ਦੇਸ਼ ਹੈ ਤੁਹਾਡਾ, ਉਹਦਾ ਨਾਂ ਕੀ ਹੈ, ਤੁਹਾਡੀ ਜਾਤ ਕੀ ਹੈ, ਕਿੱਧਰ ਨੂੰ ਚੱਲੇ ਹੋ, ਇਸ ਤਰ੍ਹਾਂ ਕਹਿੰਦੇ ਨੇ ਕਿਹੜੇ ਥਾਂ ਤੋਂ ਆਏ ਹੋ, ਇਹ ਸਾਰਾ ਕੁਛ ਇਕੱਠੇ ਹੀ ਜਿਹੜੇ ਪ੍ਰਸ਼ਨ ਪੁੱਛੇ ਹਨ।
ਗੈਲ ਨਾ ਬਸੁੰਦਰ ਆ ਪ੍ਰਕਾਸ਼ ਮਾਰ ਤੰਡ ਨਾ ਦੇਖੇ ਡਰ ਲਾਗੇ ਆਗੇ ਰੱਖ ਸੋ ਭਿਆਨ ਹੈ।
ਕਹਿੰਦੇ ਇਸ ਤਰੀਕੇ ਨਾਲ ਗੈਲ ਨਾ ਬਸੁੰਦਰਾ, ਪ੍ਰਿਥਵੀ ਵਾਂਗੂ ਕੋਈ ਜਿੱਥੇ ਰਸਤਾ ਨਹੀਂ ਹੈ, ਪ੍ਰਕਾਸ਼ੇ ਮਾਰ ਤੰਡ ਨਾ ਹੈ, ਜਿੱਥੇ ਸੂਰਜ ਆਦਿਕ ਜਿਹੜੇ ਨੇ ਪ੍ਰਕਾਸ਼ਮਾਨ ਨਹੀਂ ਹੁੰਦਾ, ਕਿਉਂਕਿ ਕੋਈ ਦਿਓਦਾਰਾਂ ਦਾ ਘਣਾ ਜੰਗਲ ਹਨੇਰੇ ਵਾਲਾ ਹੋਣਾ ਨਾ, ਇਸ ਕਰਕੇ ਉਹਨਾਂ ਦਰਖਤਾਂ ਦੇ ਜੰਗਲ ਹੋਣ ਕਰਕੇ ਉੱਥੇ ਥੱਲੇ ਸੂਰਜ ਦੀ ਧੁੱਪ ਵੀ ਨਹੀਂ ਜਾਂਦੀ ਹੈ, ਇੰਨਾ ਜ਼ਬਰਦਸਤ ਜੰਗਲ ਹੁੰਦੇ ਨੇ ਕਈ ਜਿੱਥੇ ਧੁੱਪ ਨਹੀਂ ਜਾਂਦੀ ਹੈ, ਉਹਨੂੰ ਦੇਖ ਕੇ ਡਰ ਲੱਗਦਾ। ਕਹਿੰਦੇ ਅੱਗੇ ਰਾਕਸ਼ਸ਼ ਬੜੇ ਭਿਆਨਕ ਨੇ, ਅੱਗੇ ਨਾ ਜਾਓ ਤੁਸੀਂ।
ਕੈਸੇ ਜਾਵੋ ਆਗੇ ਪਿੱਛੇ ਹਟੋ ਅਬ ਭਾਗੇ ਜਾਓ, ਕੋ ਨਾ ਦੁੱਖ ਲਾਗੇ ਮਮ ਬਚਨ ਜੇ ਮਨ ਹੈ।
ਕਿਵੇਂ ਅੱਗੇ ਜਾ ਰਹੇ ਹੋ, ਪਿੱਛੇ ਚਲੇ ਜਾਓ, ਇੱਥੇ ਨਹੀਂ ਕੋਈ ਗੱਲ ਬਣਨੀ, ਜਾਓ ਭੱਜੋ ਇੱਥੋਂ, ਕੋਈ ਦੁੱਖ ਨਹੀਂ ਲੱਗੇਗਾ ਤੁਹਾਨੂੰ, ਮੇਰਾ ਬਚਨ ਮੰਨ ਕੇ ਮੁੜ ਜਾਓ। ਭਾਈ ਵੀਰ ਸਿੰਘ ਕਹਿੰਦੇ ਅਸੀਂ ਮਾਨਸਰੋਵਰ ਹੋ ਆਏ ਯਾਤਰੀਆਂ ਤੋਂ ਸੁਣਿਆ ਕਿ ਬੇਤਰਸ ਜਾਂਗਲੀ ਲੋਕ ਅਜੇ ਵੀ ਉੱਧਰ ਕਿਤੇ ਕਿਤੇ ਬੈਠੇ ਨੇ। ਉਹ ਇਸ ਤਰ੍ਹਾਂ ਗੋਰਖ ਜੀ ਯਤਨ ਕਰਦੇ ਨੇ ਕਿ ਮੈਂ ਇਹਨਾਂ ਨੂੰ ਵਾਪਸ ਭਜਾ ਦਿਆਂ, ਡਰਾ ਲਿਆਂ, ਜੇ ਡਰ ਜਾਣਗੇ ਫਿਰ ਸ਼ਾਇਦ ਮੰਨ ਜਾਣਗੇ।
ਪੂਰਾ ਗੁਰੂ ਕੀ ਜਾਏ ਤਾਂ ਜਾਨ ਨਾਮ ਲੀਜੈ ਤਬ ਬਿਨ ਆਈ ਚੱਲੇ ਕੈਸੇ ਦੇਨ ਨਿਜ ਪ੍ਰਾਨ ਹੈ।
ਹੁਣ ਗੋਰਖ ਕਹਿਣ ਲੱਗਿਆ ਕੋਈ ਗੁਰੂ ਹੈ ਤੇਰਾ, ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਤੁਹਾਡਾ ਕੋਈ ਗੁਰੂ, ਪੂਰਾ ਗੁਰੂ ਕੀਜੈ, ਪਹਿਲਾਂ ਪੂਰਨ ਗੁਰੂ ਨੂੰ ਧਾਰਨ ਕਰੋ। ਇਤ ਜਾਨ ਨਾਮ ਲੀਜੈ ਤਬ, ਇੱਧਰ ਅੱਗੇ ਜਾਣ ਦਾ ਨਾਂ ਤਾਂ ਲਿਓ, ਬਿਨਾਂ ਆਈ ਚੱਲੇ ਕੈਸੇ ਦੇਣ ਨਿਜ ਪ੍ਰਾਨ ਹੈ। ਮੌਤ ਦੇ ਆਏ ਤੋਂ ਬਿਨਾਂ ਹੀ ਪ੍ਰਾਣ ਦੇਣ ਚੱਲੇ ਹੋ ਅੱਗੇ, ਅੱਗੇ ਏਡੀ ਭੈੜੀ ਥਾਂ ਹੈ, ਅੱਗੇ ਇੰਨੇ ਜਾਨਵਰ ਨੇ, ਅੱਗੇ ਇੰਨਾ ਕੁਝ ਬੈਠਾ ਹੈ, ਤੁਸੀਂ ਤਾਂ ਅੱਗੇ ਜਾਂਦੇ ਹੀ ਸਮਾਪਤ ਹੋ ਜਾਓਗੇ। ਪਹਿਲਾਂ ਮੈਨੂੰ ਗੁਰੂ ਧਾਰੋ, ਜੇ ਮੈਨੂੰ ਗੁਰੂ ਧਾਰ ਲਓਗੇ ਫਿਰ ਬਚ ਜਾਓਗੇ।
ਰੂਪ ਅਚਰਜ ਹਮ ਜਾਤ ਤੇ ਅਜਾਤ ਭਈ ਦੀਸ ਜਾਨ ਸੋ ਜਹੈ ਸੱਸੀ ਨਹਿ ਭਾਨ ਕੋ।
ਹੁਣ ਦੇਖਣਾ ਕਰੋ, ਇਸ ਗੱਲ ਦਾ ਧਿਆਨ ਦਿਓ, ਮਹਾਰਾਜ ਸੱਚੇ ਪਾਤਸ਼ਾਹ ਬੋਲੇ ਰੂਪ ਅਚਰਜ ਹਮ, ਸਾਡਾ ਰੂਪ ਅਚਰਜ ਹੈ, ਜਾਤ ਤੇ ਅਜਾਤ ਭਏ, ਅਸੀਂ ਜਾਤਾਂ ਤੋਂ ਵੀ ਉੱਪਰ ਹੋ ਗਏ ਹਾਂ। ਦੇਸ਼ ਜਾਨ ਸੋ ਜਹੈ ਸੱਸੀ ਨਹਿ ਭਾਨ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਚੰਦ ਸੂਰਜ ਨਹੀਂ, ਸਾਖੀ ਅਵਸਥਾ ਆਪਣਾ ਨਿੱਜ ਸਰੂਪ ਰੂਪੀ ਦੇਸ਼ ਦੱਸ ਰਹੇ ਨੇ, ਕਿਉਂਕਿ ਜਿੱਡਾ ਵੱਡਾ ਜਗਿਆਸੂ ਆਇਆ ਓਡੀ ਵੱਡੀ ਗਿਆਨ ਦੀ ਗੱਲ ਹੋਣੀ ਹੈ। ਸਵਾਦ ਵੀ ਇੱਥੇ ਹੀ ਆਉਂਦਾ, ਆਮ ਬੰਦੇ ਨਾਲ ਗੱਲ ਕਰਨ ਦਾ ਕੀ ਸਵਾਦ ਆਉਂਦਾ। ਜਾਂ ਜਪਜੀ ਸਾਹਿਬ ਦੀ ਪਹਿਲੀ ਕਥਾ ਸੁਣੋ, 36 ਕੈਸਟਾਂ ਵਾਲੀ, ਉਹਦੇ 'ਚ ਸਵਾਦ ਆਉਂਦਾ ਗੱਲ ਕਰਨ ਦਾ। ਸਿੱਧਾ ਨਾਲ ਸਾਰੀ ਚਰਚਾ ਹੋਈ। ਇੱਥੇ ਹੁਣ ਸਿੱਧਾ ਕੋਲ ਗੁਰੂ ਨਾਨਕ ਦੇਵ ਜੀ ਜਦੋਂ ਆਏ ਨੇ, ਇਹਨੇ ਆਪਣੀ ਗੱਲ ਸੁਣਾਈ, ਮੈਨੂੰ ਗੁਰੂ ਧਾਰਨ ਕਰੋ, ਨਹੀਂ ਤਾਂ ਅੱਗੇ ਚੜ੍ਹਾਈ ਕਰ ਜਾਓਗੇ, ਕੌਣ ਹੋ, ਕਿਹੜੀ ਜਾਤ ਹੈ, ਕਿਹੜਾ ਦੇਸ਼ ਹੈ। ਮਹਾਰਾਜ ਕਹਿੰਦੇ ਰੂਪ ਅਚਰਜ ਹਮ, ਸਾਡਾ ਰੂਪ ਅਚਰਜ ਹੈ, ਜਾਤ ਤੇ ਅਜਾਤ ਭਏ, ਜਾਤ ਤੋਂ ਅਜਾਤ ਹੋ ਚੁੱਕੇ ਹਾਂ, ਸਾਡੀ ਕੋਈ ਜਾਤ ਪਾਤ ਨਹੀਂ। ਦੇਸ਼ ਜਾਨ ਸੋ ਜਹ ਸੱਸੀ ਨਹਿ ਭਾਨ ਭਾਨ ਕੋ, ਜਿਸ ਦੇਸ਼ ਵਿੱਚ ਨਾ ਸੂਰਜ ਚੜ੍ਹਦਾ ਹੈ ਨਾ ਚੰਦਰਮਾ ਚੜ੍ਹਦਾ, ਤੈਨੂੰ ਪਤਾ ਉਹ ਦੇਸ਼ ਕਿਹੜਾ? ਸੱਚਖੰਡ, ਉੱਥੋਂ ਆਏ ਹਾਂ ਚੱਲ ਕੇ।
ਹਟੀ ਅਬ ਬਨਨ ਹੈ ਜਬ ਜੀ ਮਾਹੀ ਜਹੈ ਜੋ ਹਮਾਰੇ ਭੈ ਭਇਓ ਸਭ ਹਨ ਕੋ।
ਜਿੱਥੇ ਜੀ ਵਿੱਚ ਹੈ ਨਾ ਜਾਣਾ ਸਾਡੇ, ਅਸੀਂ ਤਾਂ ਉੱਥੇ ਜਾਂਦੇ ਹੀ ਹਾਂ, ਸਾਡਾ ਪਿੱਛੇ ਹਟਣਾ ਨਹੀਂ ਕਦੇ ਬਣਿਆ ਹੈ। ਜੋ ਸਾਡੇ ਮਨ ਦੇ ਅੰਦਰ ਹੈ ਨਾ, ਉਹ ਤੂੰ ਕਹਿਣਾ ਕਿ ਭੈ ਭੈ ਭਇਓ ਸਭ ਹਾਨ ਕੋ, ਸਾਡਾ ਸਾਰਾ ਡਰ ਨਾਸ ਹੋ ਚੁੱਕਿਆ, ਅਸੀਂ ਨਹੀਂ ਕਿਸੇ ਤੋਂ ਡਰਦੇ, ਅਸੀਂ ਜਿੱਥੇ ਜਾਣਾ ਜਾਣਾ। ਗੁਰੂ ਨਾਨਕ ਦੇਵ ਜੀ ਜਦ ਦੇਖ ਲੈਣ ਕਿ ਮੂਹਰਿਓਂ ਬੰਦਾ ਅੜੀਅਲ ਜਿਹਾ ਆ ਗਿਆ ਜਾਂ ਸ਼ਕਤੀ ਦਿਖਾਉਣ ਵਾਲਾ, ਉੱਥੇ ਸਤਿਗੁਰੂ ਵੀਰ ਰਸ ਦੀ ਵਰਤੋਂ ਵੀ ਕਰ ਲੈਂਦੇ ਹਨ।
ਦੁੱਖ ਸੁੱਖ ਜਾਨ ਸਮ ਆਏ ਇਹ ਥਾਨ ਚੱਲ, ਗੁਰੂ ਇੱਕ ਅੰਕਾਰ ਜਾ ਕੇ ਨਹੀਂ ਹੈ ਸਮਾਨ ਕੋ।
ਕਹਿੰਦੇ ਦੁੱਖ ਤੇ ਸੁੱਖ ਨੂੰ ਅਸੀਂ ਇੱਕ ਬਰਾਬਰ ਜਾਣਦੇ ਹਾਂ, ਆਏ ਹਾਂ ਇਸ ਥਾਂ ਤੇ ਚੱਲ ਕੇ। ਤੂੰ ਕਹਿੰਦਾ ਗੁਰੂ ਧਾਰੋ, ਮੇਰਾ ਗੁਰੂ ਤਾਂ ਇੱਕ ਓਂਕਾਰ ਹੈ, ਮੇਰਾ ਗੁਰੂ ਕੌਣ ਹੈ ਹੋਰ, ਤੂੰ ਗੁਰੂ ਬਣਨਾ ਮੇਰਾ। ਮੇਰਾ ਗੁਰੂ ਹੈ ਇੱਕ ਓਂਕਾਰ, ਜਿਹਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ।
ਭੁੱਲਿਓ ਰਿਦਾ ਗੋਰਖ ਤੋਂ ਸੁਧ ਤੇਰੀ ਗਈ, ਸਭ ਔਦ ਕੋ ਵਧਾਏ ਔਦ ਭਾਇਓ ਮਨੋ ਮਾਨ ਕੋ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭੁੱਲਿਓ ਰਿਦਾ ਗੋਰਖ ਤੋਂ, ਗੋਰਖ ਤੂੰ ਤਾਂ ਭੁੱਲ ਗਿਆ, ਤੇਰੀ ਤਾਂ ਮੱਤ ਖਰਾਬ ਹੋ ਗਈ, ਸੁਧ ਗਈ ਤੇਰੀ ਤਾਂ ਸਾਰੀ। ਕਹਿੰਦੇ ਉਹ ਕਿਵੇਂ ਚਲੀ ਗਈ? ਕਹਿੰਦੇ ਕਿ ਔਦ ਕੋ ਵਧਾਏ ਔਦ ਭਾਇਓ ਮਨੋ ਮਾਨ ਕੋ। ਕਹਿੰਦੇ ਤੂੰ ਤਾਂ ਬਸ ਇੱਕ ਕੰਮ ਕਰਦਾ ਕਿ ਮਨ ਦੇ ਹੰਕਾਰ ਦੀ ਉਮਰ ਵਧਾ ਰਿਹਾ, ਨਾਲ ਆਪਣੀ ਉਮਰ ਵਧਾ ਰਿਹਾ। ਆਪਣੀ ਉਮਰ ਵਧਾਉਣ ਨਾਲ ਤੈਨੂੰ ਬੜਾ ਮਾਣ ਹੋ ਗਿਆ ਕਿ ਮੇਰੀ ਉਮਰ ਬੜੀ ਲੰਬੀ ਹੈ। ਤੈਨੂੰ ਪਤਾ ਜਿਉਂ ਜਿਉਂ ਤੇਰੀ ਉਮਰ ਵੱਧਦੀ ਜਾਂਦੀ ਹੈ ਨਾ, ਤਿਉਂ ਤਿਉਂ ਤੇਰੇ ਮਨ ਦਾ ਹੰਕਾਰ ਵੀ ਵੱਧਦਾ ਜਾ ਰਿਹਾ, ਅਤੇ ਇਸੇ ਹੰਕਾਰ ਨੇ ਤੈਨੂੰ ਮਾਰਨਾ, ਤੂੰ ਹੰਕਾਰ ਬਹੁਤ ਵਧਾਈ ਫਿਰਦਾ ਹੈ।
ਕਵਿਤਾ ਮਲ ਮੂਤ ਦੇਹ ਤੇਰੀ ਮਾਨ ਲੇਹੇ, ਬਾਤ ਮੇਰੀ ਕਾਇਰ ਜਿਉਂ ਧਾਮ ਬੋਲ ਬੋਲ ਤਨ ਇਲਾਜ ਹੈ।
ਸੋ ਕਹਿਣ ਲੱਗੇ ਉਸ ਵਕਤ ਗੋਰਖ ਬੋਲਿਆ, ਗੋਰਖ ਨੂੰ ਨਹੀਂ ਪਤਾ ਕਿ ਕੌਣ ਨੇ ਇਹ, ਕਹਿਣ ਲੱਗਿਆ ਇਹ ਬੰਦੇ ਦੀ ਜਿਹੜੀ ਦੇਹੀ ਮਲ ਮੂਤਰ ਦੀ ਬਣੀ ਹੁੰਦੀ ਆ, ਤੁਹਾਡੀ ਦੇਹ ਵੀ ਐਸੀ ਹੈ ਕਿ ਮੇਰੀ ਗੱਲ ਮੰਨ ਲਓ ਤੋ ਕਾਇਰ ਜਿਉਂ ਧਾਮ ਬੋਲ ਬੋਲਤ ਨਿਲਾਜ ਹੈ। ਸੋ ਜਿਵੇਂ ਕੋਈ ਬੋਲਦਾ ਘਰ ਦੇ ਵਿੱਚ ਕਾਇਰ ਹੋ ਕੇ ਆਪਣੇ ਘਰੇ ਖੜ ਕੇ ਉਹ ਨਲਾਜ ਬੋਲਦਾ ਹੈ ਇਸ ਤਰ੍ਹਾਂ
ਦੇਖੋ ਜਾਏ ਆਗੇ ਕੈਸੇ ਤਾਹਾਂ ਦੁੱਖ ਲਾਗੈ ਤੋਹੇ ਐਸੇ ਹੋਂ ਜਾਨੋ ਭੈ ਦੇਖ ਕਰ ਭਾਜ ਹੈ।
ਅੱਗੇ ਜਾ ਕੇ ਦੇਖ ਲਓ ਅੱਗੇ ਜਾ ਕੇ ਬਹੁਤ ਦੁੱਖ ਲੱਗਣਾ ਹੈ ਤੈਨੂੰ। ਤੁਹਾਨੂੰ ਮੈਂ ਸਾਰਿਆਂ ਨੂੰ ਇਹੀ ਗੱਲ ਕਹਿ ਰਿਹਾ ਕਿ ਫਿਰ ਜਦੋਂ ਅੱਗੇ ਜਾ ਕੇ ਡਰ ਲੱਗਿਆ ਨਾ ਬਹੁਤ ਭਿਆਨਕ ਥਾਂ ਤੇ ਫਿਰ ਤੁਸੀਂ ਭੱਜਣਾ ਉੱਥੋਂ। ਗੋਰਖ ਕਹਿੰਦਾ ਹੁਣੇ ਪਿੱਛੇ ਮੁੜ ਜਾਓ ਇੱਥੋਂ।
ਕੌਣ ਵੇਖ ਤੇਰਾ ਐਸੋ ਆਗਾ ਨਹਿ ਹੀਰਾ ਕਬ ਹੱਥ ਤਿਆਗ ਦੀਜੈ ਮਨ ਹੋਏ ਸੁਭ ਕਾਜ ਹੈ।
ਇਹ ਤੁਹਾਡਾ ਲਿਬਾਸ ਵੀ ਮੈਂ ਕਹਿੰਦਾ ਗੋਰਖ ਕਹਿੰਦਾ ਵੱਖਰਾ ਜੇ ਦੇਖਿਆ ਹੈ ਅੱਗੇ ਤਾਂ ਕਦੇ ਕਿਸੇ ਦਾ ਇਹੋ ਜਿਹਾ ਲਿਬਾਸ ਦੇਖਿਆ ਨਹੀਂ ਹੈ। ਤੁਸੀਂ ਆਪਣਾ ਹੱਥ ਤਿਆਗ ਦਿਓ ਤੁਹਾਡਾ ਜਿਹੜਾ ਹੈ ਨਾ ਮਨ ਦਾ ਹੱਥ ਤਿਆਗ ਕੇ ਤੁਹਾਡਾ ਸਾਰਾ ਫਿਰ ਕੰਮ ਬਣ ਜਾਏਗਾ।
ਰਾਮ ਜਦ ਪਤ ਆਦ ਕਿਨੋ ਜਗ ਗੁਰੂ ਆਏ ਤੁਮ ਕਿਉ ਨ ਕਰੋ ਪਰ ਤਾਪ ਵੱਡੋ ਸਾਜ ਹੈ।
ਹੁਣ ਜਦੋਂ ਆਏ ਨੇ ਰਾਮ ਚੰਦਰ ਜੀ ਸ੍ਰਿਸ਼ਟੀ ਤੇ ਜਦੋਂ ਪਤੀ ਭਾਵ ਜਾਦਵਾਂ ਦੀ ਕੁਲ ਵਿੱਚ ਕ੍ਰਿਸ਼ਨ ਜੀ ਆਏ ਨੇ ਉਹਨਾਂ ਨੇ ਵੀ ਤਾਂ ਗੁਰੂ ਧਾਰਿਆ ਦੁਨੀਆਂ ਦੇ ਵਿੱਚ ਆ ਕੇ, ਫਿਰ ਤੁਸੀਂ ਕਿਉਂ ਨਹੀਂ ਗੁਰੂ ਨੂੰ ਧਾਰਨ ਕਰਦੇ? ਪ੍ਰਤਾਪ ਵੱਡੋ ਛਾਜ ਹੈ, ਤੁਹਾਡਾ ਵੀ ਵੱਡਾ ਪ੍ਰਤਾਪ ਹੋਵੇਗਾ, ਮੈਨੂੰ ਗੁਰੂ ਧਾਰ ਲਓ।
ਕਵਿਤਾ ਨਾਮ ਕੀ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ ਕਾਇਰ ਹੈ ਸੋ ਤੁਜ ਜੈਸੇ ਬਿਲ ਲਾਏ ਹੈ।
ਕਹਿਣ ਲੱਗੇ ਨਾਮ ਦੇ ਪ੍ਰਤਾਪ ਨਾਲ ਦੇਹ ਪਵਿੱਤਰ ਹੋ ਗਈ ਸਾਡੀ। ਮਹਾਰਾਜ ਕਹਿੰਦੇ ਨੇ ਕਾਇਰ ਹੈ ਸੋ ਤੁਜ ਜੈਸੇ ਬਿਲ ਲਾਏ ਹੈ। ਤੇਰੇ ਵਰਗੇ ਕਾਇਰ ਐਵੇਂ ਬਿਰਲਾਪ ਕਰੀ ਜਾਂਦੇ ਨੇ ਕਿ ਉੱਥੇ ਡਰ ਲੱਗਦਾ ਉੱਥੇ ਆਹ ਲੱਗਦਾ। ਸਾਡੀ ਦੇਹੀ ਉਹ ਮਲ ਮੂਤਰ ਵਾਲੀ ਨਹੀਂ, ਸਾਡੀ ਦੇਹੀ ਪਵਿੱਤਰ ਹੈ।
ਦੇਖਣੇ ਕੀ ਇੱਛਾ ਔਰ ਦੇਖਾ ਅੱਗੇ ਜਾਏ ਦੂਰ ਬੋਲ ਕੈ ਡਰਾਵਨ ਹੈ ਤੇ ਹਟ ਜਾਏ ਹੈ।
ਦੇਖਣ ਦੀ ਇੱਛਾ ਹੈ ਔਰ ਮਨ ਦੇ ਅੰਦਰ ਜੋ ਹੈ ਸੋ ਅੱਗੇ ਜਾ ਕੇ ਅਸੀਂ ਦੇਖਾਂਗੇ ਦੂਰ ਤੱਕ ਤੂੰ ਸਾਨੂੰ ਬੋਲ ਕੇ ਡਰਾਉਂਦਾ ਹੈ। ਸੋ ਇਸ ਕਰਕੇ ਵੀ ਇਹ ਡਰਦੇ ਹੋਏ ਪਿੱਛੇ ਨੂੰ ਭੱਜ ਜਾਣਗੇ। ਅਸੀਂ ਜਦੋਂ ਇੱਕ ਵਾਰ ਕਦਮ ਰੱਖ ਦਈਏ ਅੱਗੇ ਵਾਪਸ ਨਹੀਂ ਮੁੜਦੇ। ਅਸੀਂ ਜਿੱਥੇ ਤੱਕ ਧਾਰ ਲਈਏ ਜਾਣਾ ਫਿਰ ਅਸੀਂ ਜਾਂਦੇ ਹੀ ਹਾਂ।
ਵੇਖ ਕੇ ਵੇਖ ਇੱਕ ਓੰਕਾਰੀ ਨੇ ਤਾਂ ਆਦਿ ਅੰਤ ਹੋਏ ਸਤ ਤਾਹਾਂ ਕੀ ਪਹੁੰਚ ਨਹਿ ਕੈਸੇ ਸਮਝ ਆਏ ਹੈ।
ਉਹ ਤੇਰੀ ਗੋਰਖ ਉੱਥੇ ਤੱਕ ਪਹੁੰਚ ਹੀ ਨਹੀਂ ਹੈ ਸਾਡਾ। ਵੇਖ ਪਤਾ ਕਿਹੜਾ ਲਿਬਾਸ, ਏਕ ਓੰਕਾਰੀ ਲਿਬਾਸ ਹੈ ਮੇਰਾ, ਇੱਕ ਓੰਕਾਰ ਵਾਲਾ ਲਿਬਾਸ ਹੈ ਮੇਰਾ। ਸੋ ਨਿੱਤ ਰਹਿਣ ਵਾਲਾ ਹੈ ਜੋ, ਨਾ ਉਹਦਾ ਆਦ ਨਾ ਅੰਤ, ਹੋਤ ਸਤ ਜਿਹੜਾ ਹਮੇਸ਼ਾ ਹੀ ਸੱਤ ਹੈ ਤਿੰਨਾਂ ਕਾਲਾਂ ਵਿੱਚ। ਤਾਹਾਂ ਕੀ ਭੂਜਨ ਹੈ ਕੈਸੇ ਸਮਝਾਏ। ਉਹ ਤੇਰੀ ਉੱਥੇ ਤੱਕ ਪਹੁੰਚ ਹੀ ਨਹੀਂ ਹੈਗੀ, ਤੂੰ ਰਿੱਧੀਆਂ ਸਿੱਧੀਆਂ 'ਚ ਫਸਿਆ, ਤੂੰ ਸਰੀਰ ਦੇ ਲੰਬਾਈ 'ਚ ਫਸਿਆ, ਮੇਰੀ ਉਮਰ ਬੜੀ ਲੰਬੀ ਹੈ 'ਚ ਫਸਿਆ, ਹੰਕਾਰ ਵਿੱਚ ਫਸਿਆ, ਤੈਨੂੰ ਕੀ ਸਮਝਾਈਏ ਆਪਣੇ ਬਾਰੇ।
ਹੱਠ ਕੈਸੇ ਤਿਆਗੈ ਹੱਠ ਹਿਸ ਸੂਰਾ, ਪੂਰਾ ਹੋਏ ਗੁਰ ਪੂਰਾ ਕਿਨੋ ਨਹਿ ਜਾਂਦੇ ਅਲਾਏ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਆਪਣਾ ਹੱਠ ਕਿਵੇਂ ਤਿਆਗ ਦਈਏ ਅੱਗੇ ਜਾਣ ਦਾ, ਕਿਉਂਕਿ ਹੱਠ ਹੀ ਸੋ ਸੂਰਾ ਪੂਰਾ ਹੋਏ। ਬੰਦਾ ਹੱਠ ਦੇ ਨਾਲ ਹੀ ਪੂਰਾ ਸੂਰਾ ਹੁੰਦਾ। ਗੁਰ ਪੂਰਾ ਕਿਨੋ ਨਹਿ ਜਾਂ ਤੇ ਤੂੰ ਅਲਾਏ ਹੈ। ਤੂੰ ਸਾਨੂੰ ਕਹਿਣਾ ਵੀ ਤੁਸੀਂ ਪੂਰਾ ਗੁਰੂ ਧਾਰਨ ਨਹੀਂ ਕੀਤਾ, ਮੈਨੂੰ ਇਹ ਗੱਲ ਕਹਿਣਾ ਮੇਰਾ ਪੂਰਾ ਗੁਰੂ ਹੈ, ਇੱਕ ਓੰਕਾਰ ਹੈ ਉਹ।
ਸਵਈਆ ਜੋਗ ਤੇ ਹੋਤ ਸਰੀਰ ਸਦਾ ਥਿਰ ਨੌ ਨਿਤ ਸਿੱਧ ਅਠਾਰਹਿ ਪਾਸੂ।
ਕਹਿਣ ਲੱਗਿਆ ਵੀ ਯੋਗ ਦੇ ਨਾਲ ਜਿਹੜਾ ਹੈ ਨਾ, ਗੋਰਖ ਕਹਿੰਦਾ ਅੱਗਿਓਂ, ਯੋਗ ਦੇ ਨਾਲ ਸਰੀਰ ਸਦਾ ਥਿਰ ਹੁੰਦਾ, ਲੰਬੀ ਉਮਰ ਹੁੰਦੀ ਹੈ, ਨੌ ਨਿਧੀਆਂ ਅਠਾਰਾਂ ਸਿੱਧੀਆਂ ਬੰਦੇ ਦੇ ਕੋਲ ਹੁੰਦੀਆਂ ਹਨ।
ਪੂਜ ਬਣੇ ਜਗ ਮੈਂ ਪ੍ਰਗਟਾਏ ਰਜਾਏ ਚਲੇ ਸਭ ਉਪਰ ਤਸੂ।
ਜਗ ਦੇ ਵਿੱਚ ਉਹ ਬੰਦਾ ਪੂਜਨੀਕ ਬਣ ਜਾਂਦਾ ਜਿਹੜਾ ਯੋਗੀ ਹੁੰਦਾ, ਲੰਬੀ ਉਮਰ ਵਾਲਾ, ਨੌ ਨਿਧੀਆਂ ਅਠਾਰਾਂ ਸਿੱਧੀਆਂ ਵਾਲਾ। ਉਹ ਸੰਸਾਰ ਦੇ ਅੰਦਰ ਉਹਦਾ ਹੁਕਮ ਚੱਲਦਾ, ਫਿਰ ਲੋਕੀ ਬਹੁਤ ਸਤਿਕਾਰ ਕਰਦੇ ਨੇ। ਇਹ ਉਹੀ ਪੌੜੀ ਹੈ ਜੈ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ।
ਚਾਹੇ ਹਿਰਦੈ ਮਹਿ ਜੋ ਹੋਏ ਕਾਹੀ ਕੀ ਸੋ ਕਰ ਲੇਤ ਬਦੇ ਬਲ ਰਾਮੋ।
ਸੋ ਰਾਸੂ ਤੋਂ ਭਾਵ ਹੁੰਦਾ ਬਲ ਦੀ ਰਾਸ ਵੱਧਦੀ ਬੰਦੇ ਅੰਦਰ, ਜੇ ਬੰਦਾ ਯੋਗ ਨੂੰ ਗ੍ਰਹਿਣ ਕਰੇ ਨਾ ਫਿਰ ਜੋ ਵੀ ਮਨ ਦੇ ਅੰਦਰ ਇੱਛਾ ਹੁੰਦੀ ਆ ਉਹ ਪੂਰੀ ਕਰ ਲੈਂਦਾ, ਸਰੀਰਕ ਬਲ ਵੱਧ ਜਾਂਦਾ।
ਪੂਰਨ ਹਵਾ ਗੁਣ ਰੂਰਨ ਸੋ ਮਨ ਤੂਰਨ ਮਾਨਕ ਸਿੱਖ ਪਰਿਆਸੂ।
ਕਹਿੰਦੇ ਯਤਨ ਕਰਕੇ ਛੇਤੀ ਸਿੱਖਿਆ ਲੈ ਲਓ ਸਾਤੋਂ, ਫਿਰ ਦੇਖੋ ਕੀ ਬਣਦਾ, ਫਿਰ ਤੁਹਾਡੇ ਵਿੱਚ ਸੁੰਦਰ ਗੁਣ ਆ ਜਾਣੇ ਨੇ। ਛੇਤੀ ਮੇਰੀ ਸਿੱਖਿਆ ਲੈ ਕੇ, ਗੋਰਖ ਕਹਿੰਦਾ ਗੁਰੂ ਨਾਨਕ ਦੇਵ ਜੀ ਨੂੰ, ਮੈਨੂੰ ਗੁਰੂ ਧਾਰਨ ਕਰ ਲਓ।
ਸਵਈਆ ਸੋਰ ਦਈ ਤਨ ਹੰਤ ਹੋ ਤੀਜਤ ਰਾਖਨ ਕੋਥਰ ਕੌਣ ਹੈ ਕੰਮ।
ਕਹਿੰਦੇ ਕੰਮ ਕਿਹੜੇ ਬਣਨੇ ਨੇ, ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ ਹੁਣ। ਕਹਿੰਦੇ ਕਿਹੜਾ ਕੰਮ ਬਣਨਾ, ਸੋਰ ਦਈ ਤਨ ਹੰਤ ਹੁਤੀ ਚਿੱਤ ਰਾਖਣ ਕੋਥਿਰ ਕੌਣ ਹੈ ਕੰਮ। ਬਸ ਇਹੀ ਕੰਮ ਸੀ ਵੱਡਾ ਜੱਗ ਦੇ ਵਿੱਚ ਜਦੋਂ ਅਸੀਂ ਆਏ ਹਾਂ, ਹੰਗਤਾ ਤਾਂ ਅਸੀਂ ਛੱਡ ਹੀ ਦਿੱਤੀ ਹੈ। ਬਸ ਇਹੀ ਵੱਡਾ ਕੰਮ ਹੁੰਦਾ ਮਨੁੱਖਾ ਜਨਮ ਦਾ, ਹੰਗਤਾ ਛੱਡਣੀ। ਹੰਗਤਾ ਤਾਂ ਮੈਂ ਛੱਡਤੀ ਹੈ ਅਤੇ ਤੂੰ ਹਾਲੇ ਤੱਕ ਛੱਡੀ ਨਹੀਂ। ਤੇਰਾ ਕੰਮ ਬਣਿਆ ਕਿ ਮੇਰਾ ਬਣਿਆ, ਮੈਂ ਜਿਹੜੀ ਹੰਗਤਾ ਛੱਡਤੀ ਇਹੀ ਮੇਰਾ ਵੱਡਾ ਕੰਮ ਬਣ ਗਿਆ ਹੈ।
ਜੇ ਨਿਤ ਸਿੱਧ ਸੋ ਦਾਸੀ ਪਈ ਲੈ ਦੇਵ ਤਰੋਵਰ ਸ੍ਰੀ ਹਰ ਨਾਮ।
ਆ ਜਿਹੜੀਆਂ ਤੂੰ ਕਹਿਣਾ ਨਿੱਧੀਆਂ ਸਿੱਧੀਆਂ ਬਈ ਆ ਜਾਂਦੀਆਂ ਬੰਦੇ ਕੋਲੇ, ਉਹ ਇਹ ਤਾਂ ਆਹ ਤੇਰੇ ਜਿਹੜੇ ਦੇਵ ਲੋਕ ਦੇ ਦਰਖਤ ਨੇ, ਪਾਰ ਜਾਤ ਹੈ, ਕਾਮ ਧੇਨ ਗਊ ਹੈ, ਇਹ ਤਾਂ ਜੇ ਆਖੀਏ ਨਾ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਕਲਪ ਬ੍ਰਿਛ ਹਰੀ ਨਾਮ ਰੂਪੀ ਸਾਡੇ ਕੋਲੇ ਹੈਗਾ, ਰਿੱਧੀਆਂ ਸਿੱਧੀਆਂ ਸਾਡੇ ਪਿੱਛੇ ਪਿੱਛੇ ਦਾਸੀਆਂ ਬਣੀਆਂ ਫਿਰਦੀਆਂ ਨੇ, ਤੂੰ ਤਾਂ ਇਹਨਾਂ ਨੂੰ ਬੜੀ ਮਿਹਨਤ ਨਾਲ ਪ੍ਰਾਪਤ ਕੀਤਾ ਹੋਣਾ ਨਾ, ਸਾਡੇ ਕੋਲ ਤਾਂ ਵੈਸੇ ਹੀ ਘੁੰਮਦੀਆਂ ਫਿਰਦੀਆਂ, ਇਹ ਤਾਂ ਵਰਤਦੇ ਵੀ ਨਹੀਂ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਨੂੰ ਲਾਲਚ ਦਿੰਦਾ ਵੀ ਤੈਨੂੰ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਇਹ ਤਾਂ ਸਾਡੀਆਂ ਦਾਸੀਆਂ ਨੇ।
ਮਾਨਵ ਮਾਹੇ ਪੰਜਾਬਨ ਕੀ ਮਨ ਬਾਸਨ ਨਾਸ ਕਰੀ ਵਡਿਆਮੋ।
ਉਹ ਤੂੰ ਕਹਿਣਾ ਵੀ ਦੁਨੀਆਂ ਦੇ ਅੰਦਰ ਫਿਰ ਤੁਹਾਡੀ ਪੂਜਾ ਹੋਵੇਗੀ, ਲੋਕ ਮੱਥਾ ਟੇਕਣਗੇ, ਕਹਿੰਦੇ ਬੰਦਿਆਂ ਦੇ ਵਿੱਚ ਸਾਡੀ ਜਿਹੜੀ ਪੂਜਾ ਕਰਾਉਣ ਦੀ ਵਾਸ਼ਨਾ ਉਹ ਖਤਮ ਹੋ ਚੁੱਕੀ, ਇਹ ਵੱਡਾ ਰੋਗ ਹੈ, ਬਹੁਤ ਵੱਡਾ ਰੋਗ, ਆਮੂ ਆਮੂ ਨਾਮ ਹੁੰਦਾ ਰੋਗ ਦਾ। ਜਦੋਂ ਆਪਾਂ ਸਤਨਾਮ ਦੇ ਅਰਥ ਕਰਦੇ ਮੂਲ ਮੰਤਰ ਚ, ਉੱਥੇ ਆਉਂਦਾ ਨਾ ਸਤ ਨਾ ਆਮ, ਆਮ ਨਾ ਆਮ ਨਾ ਜਿਸ ਵਿੱਚ ਨਹੀਂ ਹੁੰਦਾ ਕੋਈ ਰੋਗ, ਉੱਥੇ ਦਾ ਅਰਥ ਆਉਂਦਾ। ਇੱਥੇ ਲਿਖਿਆ ਵੱਡ ਆਮੂ, ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਵੱਡਾ ਰੋਗ ਹੈ ਨਾ ਬੰਦੇ ਦੇ ਅੰਦਰ ਹੰਕਾਰ ਦਾ, ਉਹ ਅਸੀਂ ਛੱਡ ਦਿੱਤਾ। ਇਹ ਤਾਂ ਜਿਨ੍ਹਾਂ ਬੰਦਿਆਂ ਅੰਦਰ ਹੰਕਾਰ ਹੁੰਦਾ ਉਹੀ ਲੋਕਾਂ ਤੋਂ ਮੱਥੇ ਟਿਕਾਉਂਦੇ ਫਿਰਦੇ ਨੇ।
ਕਾਹੇ ਕੀ ਚਾਹੇ ਨਹੀਂ ਔਰ ਮਾਹੀ ਅਗਾਏ ਰਹੇ ਸੁਖ ਭਾਵ ਰਾਮੋ।
ਸਾਨੂੰ ਤਾਂ ਕੋਈ ਤਮੰਨਾ ਨਹੀਂ, ਕੋਈ ਚਾਹਨਾ ਨਹੀਂ ਹੈ, ਅਸੀਂ ਤਾਂ ਆਨੰਦ ਹਾਂ, ਰੱਜੇ ਪਏ ਹਾਂ।
ਸਵਈਆ ਗੋਰਖ ਸਰੋਰਨ ਸੁਣੇ ਜਬ ਬੈਨ ਲਖੀ ਮਨ ਮੈਂ ਇਹ ਮਾਨ ਤਾਂ ਨਾਹੀਂ।
ਗੋਰਖ ਨੇ ਜਦੋਂ ਸ਼ਰੋਣ ਕੰਨਾਂ ਦੇ ਸੁਣੇ ਬਚਨ, ਉਸ ਵਕਤ ਗੱਲ ਜਾਣ ਲਈ ਕਿ ਇਹ ਨੀ ਮੰਨਣ ਲੱਗੇ।
ਨਾਏ ਅਵੈ ਸ਼ਕਤੀ ਪਰਖੋ ਮੁਖ ਬੋਲਤ ਹੈ ਕਿਦੋ ਸਾਚੋ ਭੀ ਆਹੀ।
ਕਹਿੰਦੇ ਸ਼ਕਤੀ ਦੇ ਨਾਲ ਪਰਖਦਾ ਇਹਨਾਂ ਨੂੰ ਹੁਣ ਗੱਲਾਂ ਨਾਲ, ਤੇ ਦੇਖ ਲੈ ਵੀ ਹਰਾਤ ਆ ਇਹਨਾਂ ਨੇ ਮੈਨੂੰ। ਸ਼ਕਤੀ ਨਾਲ ਪਰਖ ਕੇ ਦੇਖਦਾ ਵੀ ਇਹ ਗੱਲ ਸੱਚੀ ਕਹਿੰਦੇ ਕਿ ਵੈਸੇ ਹੀ ਟਪਾਰਾ ਮਾਰਦੇ ਨੇ।
ਜਾ ਸਿਲਾ ਪਰ ਵੈਸੇ ਗੁਰੂ ਬਲਕੀਨ ਉਡਾਵਨ ਕੋ ਬਹੁਤਾਹੀ।
ਜਿਸ ਪੱਥਰ ਤੇ ਗੁਰੂ ਨਾਨਕ ਦੇਵ ਮਹਾਰਾਜ ਸਜੇ ਹੋਏ ਸੀ, ਗੋਰਖ ਨੇ ਬਹੁਤ ਜ਼ੋਰ ਲਾਇਆ ਉਹਨੂੰ, ਇਹ ਪੱਥਰ ਨੂੰ ਉਡਾ ਦਿਆਂ ਮੈਂ, ਪਰ ਉਡਾ ਨਹੀਂ ਸਕਿਆ।
ਨੈ ਕਹਲੀ ਨੈ ਅੰਗਦ ਲਾਤ ਸੀ ਜਾਨੋ ਪ੍ਰਤਾਪ ਸਹੀ ਮਨ ਮਾਹੀ।
ਉਹ ਤਾਂ ਮਾੜੀ ਜੀ ਬਿਨਾਂ ਹਿੰਦੀ। ਇੱਥੇ ਉਦਾਹਰਣ ਇੱਕ ਦਿੱਤੀ, ਜਿਵੇਂ ਅੰਗਦ ਦੀ ਲੱਤ ਜੋ ਰਾਵਣ ਦੇ ਦਰਬਾਰ ਵਿੱਚ ਕਿਸੇ ਪਾਸੋਂ ਉਠਾਈ ਨਹੀਂ ਸੀ ਗਈ। ਕਹਿੰਦੇ ਇਸ ਤਰ੍ਹਾਂ ਜਿਹੜੀ ਇਹ ਸਿਲਾ ਸੀ ਜੀ ਤੇ ਗੁਰੂ ਨਾਨਕ ਦੇਵ ਜੀ ਬੈਠੇ ਸੀ, ਗੋਰਖ ਇਹਨੂੰ ਉਡਾ ਨਾ ਸਕਿਆ, ਪੂਰੀਆਂ ਸ਼ਕਤੀਆਂ ਲਾਤੀਆਂ, ਵਾਹ ਲੱਗ ਗਈ। ਉਹ ਦਸਵੇਂ ਪਾਤਸ਼ਾਹ ਦੇ ਪਲੰਘ ਲਟਾਉਣ ਵਾਂਗੂ ਬੰਦਾ ਬਹਾਦਰ ਲੱਗਿਆ ਸੀ ਪਲੰਘ ਲਟਾਉਣ, ਫਿਰ ਸਿੱਧਾ ਹੋ ਗਿਆ ਸੀ ਆਪੇ ਹੀ। ਇਹੀ ਚੀਜ਼ ਚੱਲ ਰਹੀ ਹੈ।
ਗੋਰਖ ਲੋਪ ਪਇਓ ਰਵੀਚ ਵਿਚਾਰਤਾ ਜਾਪਤ ਸੋਈ।
ਬਸ ਜਦੋਂ ਦੇਖਿਆ ਵੀ ਨਹੀਂ ਹੁੰਦੀ ਬੇਇਜ਼ਤੀ ਵਾਲੀ ਗੱਲ, ਇਕਦਮ ਅਲੋਪ ਹੋ ਗਿਆ ਉੱਥੋਂ, ਪਰ ਜਾਂਦਾ ਜਾਂਦਾ ਵਿਚਾਰਦਾ ਹੈ।
ਹੋਏ ਵੱਡੋ ਪ੍ਰਤਾਪ ਸੰਸਾਰ ਹੈ ਜੋ ਹਮਰੋ ਇਹ ਸੇਵਕ ਹੋਈ।
ਹਲੇ ਵੀ ਇਹ ਸੋਚਦਾ ਜੇ ਇਹ ਸਾਡਾ ਸੇਵਕ ਬਣ ਜੇ ਗੁਰੂ ਨਾਨਕ ਦੇਵ ਜੀ ਤਾਂ ਮੇਰਾ ਪ੍ਰਤਾਪ ਦੁਨੀਆਂ ਚ ਵੱਧ ਜੂ, ਵੀ ਇਹਦੇ ਚੇਲੇ ਬੜੇ ਤਕੜੇ ਤਕੜੇ ਆ।
ਪੰਥ ਪ੍ਰਕਾਸ਼ ਬਸਾਲ ਕਰੈ ਮਮ ਜਾ ਜਮ ਸਮ ਔਰ ਨਾ ਦੇਸਤ ਕੋਈ।
ਇਹ ਹਮਰਾ ਪੰਥ ਕਰੇ ਉਜਿਆਲਾ, ਸਾਡੇ ਪੰਥ ਨੂੰ ਪ੍ਰਕਾਸ਼ ਪ੍ਰਗਟ ਕਰੇਗਾ, ਇਹਨਾਂ ਦੇ ਬਰਾਬਰ ਹੋਰ ਕੋਈ ਦੇਖਦਾ ਨੀ ਸ਼ਕਤੀ ਵਾਲਾ।
ਮਨ ਹੈ ਆਨ ਜਦੇ ਸਮਹਾਨ ਬਣੇ ਸਭ ਥਾਨ ਮੈਂ ਸੇਵਕ ਲੋਈ।
ਸਾਰੀ ਦੁਨੀਆਂ ਦੇ ਰਾਜੇ, ਸਾਰੀ ਦੁਨੀਆਂ ਦੀ ਪਰਜਾ ਸਾਡੀ ਸੇਵਕ ਬਣ ਜਾਏਗੀ। ਬਸ ਆਮ ਬੰਦੇ ਦੀ ਸੋਚ ਇੱਥੋਂ ਤੱਕ ਹੀ ਹੁੰਦੀ ਹੈ ਵੀ ਮੇਰੇ ਸੇਵਕ ਬਣ ਜਾਣ, ਮੇਰੇ ਚੇਲੇ ਬਣ ਜਾਣ, ਮੈਨੂੰ ਮੱਥਾ ਟੇਕਣ, ਮੈਨੂੰ ਪੈਸੇ ਲਿਆ ਕੇ ਦੇਣ, ਮੇਰੀ ਬੱਲੇ ਬੱਲੇ ਹੋ ਜੇ। ਉਹ ਮਹਾਰਾਜ ਕਹਿੰਦੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਤੇਰੇ ਵਰਗਿਆਂ ਤਾਂ ਕੀੜਿਆਂ ਦੇ ਵਿੱਚ ਵੀ ਕੀੜਾ ਬਣਾ ਕੇ ਪਰਮੇਸ਼ਰ ਭੇਜਦਾ ਫਿਰ ਦੁਨੀਆਂ ਚ, ਜਿਹਦੇ ਮਨ ਦੇ ਅੰਦਰ ਇਹੀ ਚਾਹਣਾ ਹੁੰਦੀ ਹੈ।
ਦੋਹਰਾ ਇੱਕ ਗਰਾਮ ਕੋ ਭੂਪਜਿਆ ਚਹਿਤ ਚਤੁਰ ਦਿਸ ਜੀਤ।
ਇੱਕ ਦੇਸ਼ ਦਾ ਰਾਜਾ ਜਿਵੇਂ ਚਾਹੁੰਦਾ ਚਾਰੇ ਪਾਸੇ ਮੇਰੀ ਜਿੱਤ ਹੋ ਜਾਵੇ।
ਮੂਰਖ ਇਸਾ ਇੱਕ ਗਰਾਮ ਕੋ ਭੂਪਜਿਆ ਚਹਿਤ ਚਤੁਰ ਦਿਸ, ਗੋਰਖ ਇੱਛਾ ਕਰਤ ਤਿਆਉ ਜਿਉ ਪ੍ਰਾਪਤ ਵਿਪਰੀਤ।
ਗੋਰਖ ਵੀ ਇੱਛਾ ਇਸੇ ਪ੍ਰਕਾਰ ਹੀ ਕਰਦਾ, ਉਲਟੀ ਇੱਛਾ ਕਰਦਾ ਹੈ ਕਿ ਮੈਨੂੰ ਜਿਵੇਂ ਇੱਕ ਪਿੰਡ ਦਾ ਹੀ ਰਾਜਾ ਹੋਵੇ ਨਾ ਕੋਈ, ਉਹ ਚਾਹੇ ਮੈਂ ਚਾਰੇ ਪਾਸੇ ਦੁਨੀਆਂ ਨੂੰ ਜਿੱਤ ਲਵਾਂ। ਇੱਕ ਪਿੰਡ ਦੇ ਰਾਜੇ ਕੋਲ ਕਿੰਨੀ ਕੁ ਫੌਜ ਹੋਊਗੀ ਤੇ ਕਿੰਨੀ ਕੁ ਤਾਕਤ ਹੋ। ਕਹਿੰਦੇ ਇਸੇ ਤਰ੍ਹਾਂ ਗੋਰਖ ਵੀ ਪੁੱਠੀਆਂ ਗੱਲਾਂ ਕਰਦਾ, ਨੌ ਰਿੱਧੀਆਂ ਸਿੱਧੀਆਂ ਜੀਆਂ ਪ੍ਰਾਪਤ ਕਰਕੇ ਨਾ ਰੱਬ ਤੇ ਇਹਨੂੰ ਚੱਲਿਆ ਹੱਲਾ ਬੋਲਣ ਵੀ ਰੱਬ ਨੂੰ ਮੈਂ ਆਪਣਾ ਚੇਲਾ ਬਣਾਵਾਂ ਤੇ ਗੁਰੂ ਨਾਨਕ ਦੇਵ ਜੀ ਮੇਰੇ ਸੇਵਕ ਬਣ ਜਾਣ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਹਲੇ ਗੋਰਖ ਦੀ ਵਾਰਤਾਲਾਪ ਚੱਲ ਰਹੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਧਰ ਨੂੰ ਵੀ ਗਏ ਨੇ ਸਭ ਸ੍ਰਿਸ਼ਟੀ ਝੁਕਦੀ ਤੁਰੀ ਗਈ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕੱਲ੍ਹ ਨੂੰ ਸ਼ਰਵਣ ਕਰਾਂਗੇ। ਬਹੁਤ ਹੀ ਸੁੰਦਰ ਅਤੇ ਰੌਚਕ ਪ੍ਰਸੰਗ ਹੈ ਮਹਾਰਾਜ ਦੇ। ਮੱਕੇ ਦੇ ਵਿੱਚ ਮਹਾਰਾਜ ਨੇ ਸਭ ਨੂੰ ਨਵਾਇਆ, ਸਿੱਧਾਂ ਨੂੰ ਨਵਾਇਆ, ਸਾਰੀ ਦੁਨੀਆਂ ਨੂੰ ਨਵਾਇਆ। ਧੰਨ ਨਾਨਕ ਤੇਰੀ ਵੱਡੀ ਕਮਾਈ, ਇਸੇ ਕਰਕੇ ਸਿੱਧਾਂ ਨੇ ਕਿਹਾ। ਮਹਾਰਾਜ ਦਾ ਪਾਵਨ ਪ੍ਰਸੰਗ ਸ਼ਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕੋਲ ਕਿਹੜੀ ਤਾਕਤ ਹੈ? ਨਾਮ ਦੀ ਤਾਕਤ, ਗੁਰਮੰਤਰ ਮੂਲ ਮੰਤਰ। ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਉਹਦਾ ਹੀ ਅਭਿਆਸ ਅਸੀਂ ਹਰ ਵਕਤ ਕਰਦੇ ਹਾਂ। ਟਿਕ ਕੇ ਕਰੋ ਅਭਿਆਸ, ਮੂਲ ਮੰਤਰ ਦਾ ਟਿਕ ਕੇ ਕਰੋ ਅਭਿਆਸ, ਲਗਾਤਾਰ ਚੱਲਣ ਦਿਉ, ਬਿਨਾਂ ਗਿਣਤੀ ਤੋਂ ਮਾਲਾ ਚੱਲਣ ਦਿਉ। ਫਿਰ ਜੇ ਪਰਮੇਸ਼ੁਰ ਤੱਕ ਜਾਣਾ ਹੈ, ਮੂਲ ਮੰਤਰ ਤਾਂਹੀਓ ਸ਼ੁਰੂ 'ਚ ਗਿਣਤੀ ਰੱਖੀ ਦੀ ਹੈ, ਨਹੀਂ ਤਾਂ ਬੇਹਿਸਾਬਾ ਮੂਲ ਮੰਤਰ ਕਰੀ ਜਾਓ, ਫਿਰ ਪਰਮਾਤਮਾ ਵਿੱਚ ਬੰਦਾ ਲੀਨ ਹੋ ਜਾਂਦਾ। ਗੁਰਮੰਤਰ ਦਾ ਅਭਿਆਸ ਕਰੀ ਜਾਓ, ਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ, ਵਾਹਿਗੁਰੂ ਰੂਪ ਹੀ ਹੋ ਜਾਂਦਾ ਜੀਵ। ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਇਉਂ ਅਭਿਆਸ ਕਰਦਿਆਂ ਕਰਦਿਆਂ ਅਥਾਹ ਸ਼ਕਤੀ ਆ ਜਾਂਦੀ ਹੈ। ਤਿੰਨਾਂ ਲੋਕਾਂ ਦੀਆਂ ਸਾਰੀਆਂ ਸ਼ਕਤੀਆਂ ਗੁਰਸਿੱਖ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਣ ਲੱਗ ਜਾਂਦੀਆਂ, ਝੁਕ ਜਾਂਦੀਆਂ ਨੇ, ਪਰ ਗੁਰਸਿੱਖ ਨੂੰ ਪਤਾ ਹੀ ਨਹੀਂ ਮੈਂ ਕਿੱਡਾ ਕੁ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਗੁਰਸਿੱਖ ਸਭ ਤੋਂ ਵੱਡਾ ਹੈ, ਪਰ ਤੈਨੂੰ ਆਪਣਾ ਹੀ ਗਿਆਨ ਨਹੀਂ ਕਿ ਮੈਂ ਕਿੱਡਾ ਕੁ ਵੱਡਾ। ਜੇ ਅਭਿਆਸ ਕਰੇ ਤਾਂ ਸਾਰੀਆਂ ਸ਼ਕਤੀਆਂ ਤੇਰੇ ਚਰਨਾਂ ਦੇ ਵਿੱਚ ਹਾਜ਼ਰ ਹੋਣ, ਸਾਰੀ ਦੁਨੀਆਂ ਤੈਨੂੰ ਨਮਸਕਾਰਾਂ ਕਰੇ ਆ ਕੇ। ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਵਾਹਿਗੁਰੂ।